ਭਗਤ ਕਬੀਰ ਜੀ ਦੇ ਪਾਵਨ ਸਲੋਕ 1366 ਅੰਗ ਦੇ ਸਤਿਗੁਰੂ ਮਹਾਰਾਜ ਕਿਰਪਾ ਕਰ ਰਹੇ ਹਨ। 36ਵਾਂ ਸਲੋਕ ਬਖਸ਼ਿਸ਼ ਕਰਦੇ ਹਨ। ਸਲੋਕ ਜੋ ਦਿੱਤਾ ਹੈ ਇਸ ਵਾਰੀ ਉਹ ਵਿਰਾਗ ਦਾ ਹੈ। ਕਾਂਸ਼ੀਪੁਰੀ ਜਦ ਕੋਈ ਪ੍ਰਾਣੀ ਚੜ੍ਹਾਈ ਕਰ ਜਾਂਦਾ, ਕਬੀਰ ਜੀ ਸ਼ਮਸ਼ਾਨਾਂ ਤੱਕ ਨਾਲ ਜਾਂਦੇ। ਇੱਕ ਵਾਰੀ ਜਦੋਂ ਗਏ ਤਾਂ ਮੁਰਦੇ ਨੂੰ ਸੜਦਿਆਂ ਵੇਖ ਕੇ ਨਾਲ ਦੇ ਸਾਥੀਆਂ ਨੂੰ ਇਸ ਤਰ੍ਹਾਂ ਵਿਰਾਗ ਦਾ ਉਪਦੇਸ਼ ਦਿੱਤਾ ਹੈ। ਇਹਦੇ ਵਿੱਚ ਇੱਕ ਅੰਗੀ ਦ੍ਰਿਸ਼ਟਾਂਤ ਲੈਣਾ। ਸੋ ਇਸ ਤਰ੍ਹਾਂ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਇੰਟਰਨਲ ਨੇ ਜਾਂ ਰੂਹਾਨੀ ਨੇ, ਉਹਨਾਂ ਨੂੰ ਆਮ ਬੰਦਾ ਸਮਝ ਨਹੀਂ ਸਕਦਾ। ਫਿਰ ਵੀ ਆਪਾਂ ਸਮਝਾਉਣ ਦਾ ਯਤਨ ਕਰਾਂਗੇ ਜੇ ਸਮਝ ਪੈ ਜੇ। ਕਬੀਰ ਹਾਡ ਜਰੇ ਜਿਉਂ ਲੱਕਰੀ, ਕੇਸ ਜਰੇ ਜਿਉਂ ਘਾਸ। ਕਬੀਰ ਜੀ ਫਰਮਾਉਂਦੇ ਹਨ, ਇਹ ਭਾਈ ਇਸ ਦੇਹ ਦਾ ਹੰਕਾਰ ਕੀ ਕਰਨਾ, ਕਿਉਂਕਿ ਮਰਨ ਦੇ ਪਿੱਛੋਂ ਜਦ ਇਹਨੂੰ ਮਸਾਣਾ ਵਿੱਚ ਲੈ ਜਾਂਦੇ ਹਨ, ਉਸ ਵੇਲੇ ਹੱਡ ਤਾਂ ਲੱਕਰੀ ਹੁੰਦਾ, ਲੱਕੜ ਦੀ ਤਰ੍ਹਾਂ ਸੜ ਜਾਂਦੇ ਆ, ਜਰੇ ਸੜਦੇ ਹਨ, ਅਤੇ ਸਰੀਰ ਦੇ ਰੋਮ ਹੈ, ਕੇਸ ਹੈ, ਘਾਹ ਵਾਂਗ ਸੜ ਜਾਂਦੇ ਨੇ। ਹਾਡ ਜਲੇ ਜੈਸੇ ਲੱਕੜੀ ਕਾ ਤੂਲਾ, ਕੇਸ ਜਲੇ ਜੈਸੇ ਘਾਸ ਕਾ ਪੂਲਾ। ਸੋ ਇਸ ਤਰ੍ਹਾਂ ਇੱਥੇ ਕਈ ਲੋਕ ਆ ਕੇ ਫਿਰ ਕਿੰਤੂ ਖੜਾ ਕਰ ਲੈਂਦੇ ਨੇ, ਦੇਖੋ ਜੀ ਕੇਸਾਂ ਦਾ ਕੀ ਫਾਇਦਾ, ਕੇਸ ਤਾਂ ਜਾਲੀ ਜਾਣੇ। ਇੱਥੇ ਆ ਕੇ ਆਮ ਬੰਦੇ ਦੀ ਬੁੱਧੀ ਜਿਹੜੀ ਆ ਉਹ ਤਬਲਾ ਖਾ ਜਾਂਦੀ ਹੈ। 25 ਪ੍ਰਕਿਰਤੀਆਂ 5 ਤੱਤਾਂ ਤੋਂ ਬਣੀਆਂ, ਉਹਨਾਂ ਦਾ ਸਰੀਰ ਬਣਿਆ ਹੋਇਆ। ਜਦੋਂ ਸੂਖਮ ਸਰੀਰ ਜਿਹੜਾ ਆਪਣਾ ਉਹ 17 ਤੱਤਾਂ ਦਾ, ਜਦੋਂ ਸੂਖਮ ਦੇਹੀ ਵਿੱਚੋਂ ਨਿਕਲਦੀ ਹੈ, ਇਸ ਦੇਹੀ ਦੇ ਵਿੱਚੋਂ ਇਹ ਅਸਲੀ ਚੀਜ਼ਾਂ ਜਿਹੜੀਆਂ ਹੱਡ ਜਿਹੜੇ ਨੇ ਇਹ 5 ਤੱਤਾਂ ਤੋਂ ਜਿਹੜੇ ਬਣੇ ਹੋਏ ਨੇ, ਹੱਡ, ਚੰਮ, ਮਿੱਝ ਆਦਿਕ, ਕੇਸ। ਸੋ ਇਹ ਜਦੋਂ ਪ੍ਰਕਿਰਤੀਆਂ ਰਹਿ ਜਾਂਦੀਆਂ ਨੇ 17, ਸਰੀਰ ਛੱਡਣ ਵੇਲੇ ਜੀਵ ਨਿਕਲਦਾ ਵਿੱਚੋਂ, ਬਿਲਕੁਲ ਉਹੀ ਚੀਜ਼ ਹੁੰਦੀ ਆ, ਉਹ ਕੇਸ ਵੀ ਹੁੰਦੇ ਨੇ ਉਹਦੇ, ਇੰਨਾ ਕਹਿ ਵੀ ਉੱਥੇ ਹੱਡ ਨਹੀਂ ਹੁੰਦੇ। ਸੂਖਮ ਰੂਪ 'ਚ ਸਾਰਾ ਸਰੀਰ ਹੁੰਦਾ ਉਹ, ਅਤੇ ਸੂਖਮ ਤੋਂ ਹੀ ਅੱਗੇ ਫਿਰ ਵੱਡਾ ਆਕਾਰ ਬਣਦਾ। ਸੋ ਇਸੇ ਪ੍ਰਕਾਰ ਇਹ ਇੱਕ ਸਮਝਣ ਵਾਲੀ ਚੀਜ਼ ਹੈ ਕਿ ਸੂਖਮ ਸਰੀਰ ਦੇ ਸਾਰੇ ਉਸੇ ਪ੍ਰਕਾਰ ਹੀ, ਜਿਵੇਂ ਗੁਰੂ ਦੇ ਦਿੱਤੇ ਜਿਹੜੇ ਕਕਾਰ ਨੇ 5, ਇਹ 5 ਕਕਾਰ ਨਾਲ ਹੀ ਰਹਿੰਦੇ ਨੇ। ਇਸ ਤਰ੍ਹਾਂ ਜਿਹੜਾ ਮਨ ਦਾ ਭਰਮ ਹੈ ਕਈਆਂ ਦਾ ਕਿ ਕੇਸ ਸੜ ਜਾਂਦੇ ਨੇ, ਉਹ ਤਾਂ ਇੱਥੇ ਸੜਨੇ ਹੀ ਨੇ, ਪਰ ਜਿਹੜੇ ਆਪਣੇ ਆਪ ਕੱਟਣੇ ਆ, ਮਨਾਉਣੇ ਆ, ਰਹਿਤ ਤੋਂ ਬਾਹਰੇ ਨੇ, ਉਹਨਾਂ ਦੀ ਗੱਲ ਵੱਖਰੀ ਹੈ। ਅੰਤਰੀਵ ਸੰਸਕਾਰਾਂ ਦੇ ਕੇਸ ਅਥਵਾ ਸੂਖਮ ਸਰੂਪ ਦੇ ਜਿਹੜੇ ਕੇਸ ਨੇ ਉਹ ਸੜਦੇ ਨਹੀਂ ਹਨ। ਇਹੋ ਜੱਗ ਜਰਤਾ ਦੇਖ ਕੈ ਭਇਓ ਕਬੀਰ ਉਦਾਸ। ਕਬੀਰ ਜੀ ਕਹਿੰਦੇ ਇਸ ਤਰ੍ਹਾਂ ਇਹ ਸੰਸਾਰ ਨੂੰ ਜਰਤਾ ਸੜਦਾ ਹੋਇਆ ਵੇਖ ਕੇ ਮੈਂ ਸੰਸਾਰ ਤੋਂ ਨਾ ਸੋ ਉਦਾਸ ਜਿਹਾ ਹੋ ਗਿਆ, ਕਿਉਂਕਿ ਸੰਸਾਰ ਮਰਦਾ ਖਪਦਾ ਜਾ ਰਿਹਾ। ਜਾਣ ਜਾਣ ਦਾ ਫਰਕ ਹੁੰਦਾ, ਗੁਰਮੁਖਾਂ ਦਾ ਮਨਮੁਖਾਂ ਦਾ ਵੀ ਫਰਕ ਹੁੰਦਾ ਜਾਣ ਜਾਣ ਦਾ। ਸੋ ਇਸੇ ਤਰ੍ਹਾਂ ਜਿਵੇਂ ਪੁਲਿਸ ਚੋਰਾਂ ਨੂੰ ਲਿਜਾਂਦੀ ਹੈ, ਡਾਕੂਆਂ ਨੂੰ ਲਿਜਾਂਦੀ ਹੈ ਫੜ ਕੇ, ਅਤੇ ਪੁਲਿਸ ਮਨਿਸਟਰਾਂ ਨਾਲ ਵੀ ਹੁੰਦੀ ਆ, ਅੱਗੇ ਵੀ ਗੱਡੀ ਆ, ਪਿੱਛੇ ਵੀ, ਉਹਨਾਂ ਨੂੰ ਸਤਿਕਾਰ ਨਾਲ ਲਿਜਾਂਦੀ ਹੈ। ਇਸੇ ਤਰ੍ਹਾਂ ਜਮਦੂਤ ਜਿਹੜੇ ਨੇ ਉਹ ਮਨਮੁਖਾਂ ਨੂੰ ਖਿੱਚ ਧੂ ਕਰਕੇ ਲਿਜਾਂਦੇ, ਮੌਤ ਲੈ ਜਾਂਦੀ, ਗੁਰਮੁਖਾਂ ਨੂੰ ਗੁਰਮੁਖ ਪਿਆਰੇ ਲੈ ਕੇ ਜਾਂਦੇ ਨੇ। ਹੁਣ ਇਹ ਗਾਹਾਂ ਦੀਆਂ ਗੱਲਾਂ ਤਾਂ ਆਮ ਬੰਦਿਆਂ ਨੂੰ, ਵਿਚਾਰਿਆਂ ਨੂੰ ਕਿਹਨੂੰ ਕੀ ਪਤਾ, ਉਹ ਤਾਂ ਆਪਣੇ ਗੁਮਾਨ 'ਚ ਹੀ ਬੈਠੇ ਨੇ। ਕਬੀਰ ਗਰਬ ਨਾ ਕੀਜੀ ਹੈ ਚਾਮ ਲਪੇਟੇ ਹਾੜ। ਕਬੀਰ ਜੀ ਕਹਿੰਦੇ ਭਾਈ ਇਸ ਦੇਹ ਦਾ ਹੰਕਾਰ ਨਹੀਂ ਕਰਨਾ ਚਾਹੀਦਾ, ਕਿਉਂਕਿ ਇਹ ਸਰੀਰ ਲਹੂ ਹੱਡ ਮਾਸ ਨਾਲ ਬਣਿਆ, ਉੱਪਰੋਂ ਚਮੜੇ ਨਾਲ ਲਪੇਟਿਆ ਹੋਇਆ, ਹੱਡਾਂ ਉੱਪਰ ਚੰਮ ਦਾ ਪੋਚਾ ਪਾਇਆ ਹੋਇਆ, ਉੱਤੋਂ ਚਿੱਟੇ ਪੋਚੇ ਨਾਲ ਪੋਚਿਆ ਮਨਾਰਾ ਸੋਹਣਾ, ਅੰਦਰ ਲਹੂ ਪਾਕ ਮਲਮੂਤ ਭਰ ਗੰਦਾ ਹੈ। ਜਿਹੜੇ ਕਹਿੰਦੇ ਨੇ ਫਿਰ ਕੇਸਾਂ ਦੀ ਕੀ ਲੋੜ ਹੈ, ਕੇਸ ਕਿਹੜਾ ਨਾਲ ਜਾਣੇ ਨੇ ਜਾਂ ਲਿਖਿਆ ਬਾਣੀ 'ਚ, ਫਿਰ ਹੱਡ ਕਿਹੜਾ ਨਾਲ ਜਾਣੇ ਨੇ, ਮਾਸ ਕਿਹੜਾ ਨਾਲ ਜਾਣਾ, ਲਹੂ ਕਿਹੜਾ ਨਾਲ ਜਾਣਾ, ਫਿਰ ਤੂੰ ਕਾਹਨੂੰ ਰੱਖੀ ਬੈਠਾ ਸਾਰੀਆਂ ਚੀਜ਼ਾਂ, ਉਹ ਵੀ ਨਾਲ ਹੀ ਫਿਰ ਰੋੜ ਦੇ ਕਿਤੇ, ਸਾਰਾ ਸਰੀਰ ਹੀ ਰੋੜ ਲੈ। ਹੁਣ ਤੂੰ ਕੇਸ ਜਿੱਥੇ ਕਟਾਉਣਾ ਉੱਥੇ ਬਾਹਾਂ ਲੱਤਾਂ ਵੀ ਕਟਾ ਲਾ ਆਪਣੀਆਂ, ਇਹ ਕਿਹੜਾ ਨਾਲ ਜਾਣੀਆਂ, ਜਿੱਧਰ ਚੱਲੇਗਾ ਉੱਧਰ ਹੀ ਚੱਲੂੰਗਾ ਨਾਲ ਤੇਰੇ। ਇਸ ਕਰਕੇ ਜਿਹੜੇ ਆ ਆਮ ਲੋਕਾਂ ਨੂੰ ਡਰਾਉਣ ਗਿੱਝੇ ਹੁੰਦੇ ਕਈ, ਕਿਉਂਕਿ ਆਮ ਬੰਦੇ ਨੂੰ ਉਹਨੇ ਸਮਝ ਨਹੀਂ ਹੁੰਦੀ, ਇਹ ਉਹਨਾਂ ਦੇ ਮਗਰ ਪੈ ਜਾਂਦੇ ਨੇ, ਉਹ ਵੀ ਵਿਚਾਰਾ ਡਰ ਜਾਂਦਾ, ਇਹ ਤਾਂ ਮੂਹਰੋਂ ਨੱਕ ਭੰਨਣ ਵਾਲਾ ਕੋਈ ਮਿਲ ਜਾਵੇ ਫਿਰ ਚੰਗੇ ਰਹਿੰਦੇ ਆ। ਇਸ ਕਰਕੇ ਮਹਾਰਾਜ ਫਰਮਾਉਂਦੇ ਨੇ ਅਗਲੇ ਤੁਕ, ਹੈ ਵਰ ਉੱਪਰ ਛਤਰ ਤਰ ਤੇ ਫੁਨ ਧਰਨੀ ਗਾੜ। ਐਵਰ ਹੁੰਦਾ ਸ੍ਰੇਸ਼ਟ ਦਰਿਆਈ ਘੋੜਿਆਂ ਉੱਪਰ ਚੜ੍ਹਨ ਵਾਲੇ ਅਤੇ ਸੁੰਦਰ ਛਤਰਾਂ ਦੀ ਛਾਇਆ, ਤਰ ਹੁੰਦਾ ਥੱਲੇ ਜੋ ਫਿਰਨ ਵਾਲੇ ਰਾਜੇ ਮਹਾਰਾਜੇ ਸਨ, ਤੇ ਹੁੰਦਾ ਉਹ ਵੀ ਪੁੰਨ ਹੁੰਦਾ ਫੇਰ ਇਸ ਧਰਤੀ ਵਿੱਚ ਯਤੀਮਾਂ ਵਾਂਗ ਗਾਟ ਗੱਡੇ ਗਏ ਨੇ। ਬਾਅਦ 'ਚ ਤਾਂ ਕੁਛ ਵੀ ਨਹੀਂ ਹੁੰਦਾ, ਡੈੱਡ ਬੋਡੀ ਤਾਂ ਬਸ ਐਂ ਆ, ਕੋਈ ਸਾੜ ਦਿੰਦਾ, ਕੋਈ ਗੜ ਦਿੰਦਾ, ਕੋਈ ਪਾਣੀ ਵਿੱਚ ਸੁੱਟ ਦਿੰਦਾ, ਬਸ ਡੈੱਡ ਬੋਡੀ ਤਾਂ ਇੱਕ ਛਿਲਕਾ ਹੈ, ਜਿਵੇਂ ਸੰਗਤਰੇ ਦਾ ਕੇਲੇ ਦਾ ਛਿਲਕਾ ਜਿਹਾ, ਬਾਅਦ ਵਿੱਚ ਸੁੱਟ ਦਿੱਤੀ ਜਾਂਦੀ ਹੈ। ਕਬੀਰ ਗਰਭ ਨਾ ਕੀਜੀਐ ਉੱਚਾ ਦੇਖ ਆਵਾਸ। ਕਬੀਰ ਜੀ ਕਹਿੰਦੇ ਭਾਈ ਬੰਦਿਆ, ਤੂੰ ਆਪਣੇ ਉੱਚੇ ਅਤੇ ਖੂਬਸੂਰਤ ਘਰ ਨੂੰ ਵੇਖ ਕੇ ਹੰਕਾਰ ਨਾ ਕਰ, ਬਾਲਾ ਨਾ ਆਕੜ। ਆਜ ਕੱਲ੍ਹ ਪੋਏ ਲੇਟਣਾ ਉੱਪਰ ਜੰਮੈ ਘਾਸ। ਅੱਜ ਜਾਂ ਕੱਲ੍ਹ ਨੂੰ ਪ੍ਰਾਣਾਂ ਦੇ ਨਿਕਲ ਜਾਣ 'ਤੇ ਧਰਤੀ 'ਤੇ ਲੇਟਣਾ ਹੋਵੇਗਾ, ਉਸ ਵੇਲੇ ਉੱਪਰ ਘਾਹ ਜੰਮ ਜਾਣਾ ਉੱਥੇ, ਕਿਉਂਕਿ ਮੀਂਹ ਦੇ ਪੈਣ ਕਰਕੇ ਚਿਖਾ ਜਾਂ ਕਬਰਾਂ ਵਾਲੀ ਜਗ੍ਹਾ 'ਤੇ ਘਾਹ ਜੰਮੀ ਜਾਂਦਾ। ਸਾਵਾ ਘਾਹ ਇਉਂ ਪੈਰਾਂ ਹੇਠੋਂ ਆਖਣ ਲੱਗਾ, ਮੈਨੂੰ ਤੱਕ ਕੇ ਤੁਰੋਏ ਜਾਵਣ ਵਾਲੇ ਦਿਸਦਾ ਕੋਈ ਨਹੀਂ ਤੈਨੂੰ, ਅੱਜ ਤੂੰ ਨਸ਼ੇ ਜਵਾਨੀ ਦੇ ਵਿੱਚ ਮੈਨੂੰ ਪਿਆ ਲਤਾੜੇ, ਭਲਕੇ ਤੇਰੀ ਮਿੱਟੀ ਉੱਤੇ ਰੱਬ ਪੈਦਾ ਕਰ ਸੀ ਮੈਨੂੰ, ਵੇਖ ਲਾ ਘਾਹ ਨੂੰ ਲਤਾੜਦਾ ਫਿਰਦਾ, ਇਹੀ ਤੇਰੇ ਉੱਤੇ ਜੰਮਣਾ, ਅਤੇ ਮਿੱਟੀ ਨੂੰ ਲਤਾੜਦਾ ਫਿਰਦਾ, ਮਿੱਟੀ ਉੱਪਰ ਆਉਣੀ ਆ ਫਿਰ ਤੇਰੇ। ਕਬੀਰ ਗਰਭ ਨਾ ਕੀਜੀਐ ਰੰਕ ਨਾ ਹੱਸੀਐ ਕੋਏ। ਕਬੀਰ ਜੀ ਕਹਿੰਦੇ ਭਾਈ ਹੰਕਾਰ ਨਾ ਕਰੀਏ, ਅਤੇ ਕਿਸੇ ਰੰਕ ਹੁੰਦਾ ਗਰੀਬ ਨੂੰ ਵੇਖ ਕੇ ਹੱਸੀਏ ਵੀ ਨਾ, ਮਖੌਲ ਕਰਨਾ ਬਹੁਤ ਮਹਿੰਗਾ ਪੈਂਦਾ ਕਈ ਵਾਰੀ ਗਰੀਬਾਂ ਨੂੰ, ਲੰਗੜੇ ਨੂੰ, ਕਾਣੇ ਨੂੰ, ਅੰਨੇ ਨੂੰ, ਕਈ ਵਿਚਾਰੇ ਬੁੜਿਆਂ ਨੂੰ ਮਖੌਲ ਕਰਦੇ, ਤੁਰਦਾ ਏ ਆ, ਇਹ ਬੋਲਦਾ ਏ, ਐਂ ਕਰਦਾ ਏ, ਗਰੀਬਾਂ ਨੂੰ ਮਖੌਲ ਕਰੀ ਜਾਂਦੇ ਆ, ਫਿਰ ਮਹਾਰਾਜ ਤਾਂ ਕੋਲ ਹੀ ਖੜ੍ਹੇ ਆ, ਵਿਆਪਕ ਹੈ ਉਹ ਤਾਂ, ਉਹ ਫਿਰ ਉਹੋ ਜਿਹੀ ਬਣਾ ਦਿੰਦੇ, ਚੰਗਾ ਤੂੰ ਵੀ ਲੈ ਹੁਣ ਲੰਗੜਾ ਹੋ ਜਾ, ਤੂੰ ਵੀ ਕਾਣਾ ਹੋ ਕੇ ਦੇਖ ਲੈ, ਫਿਰ ਪਿੱਟਦਾ, ਇਹ ਕੀ ਹੋ ਗਿਆ, ਇਹ ਹੀ ਹੋਣਾ ਸੀ, ਰੱਬ ਨਹੀਂ ਦੇਖਿਆ ਬੰਦੇ 'ਚ। ਇਸ ਪ੍ਰਕਾਰ ਮਹਾਰਾਜ ਫਰਮਾਉਂਦੇ ਹਨ, ਅੱਜ ਹੋ ਸੋ ਨਾਉ ਸਮੁੰਦਰ ਮਹਿ ਕਿਆ ਜਾਨੋ ਕਿਆ ਹੋਏ। ਅਜੇ ਤਾਂ ਤੇਰੀ ਦੇਹ ਰੂਪ ਬੇੜੀ ਸੰਸਾਰ ਰੂਪ ਸਮੁੰਦਰ 'ਚ ਪਈ ਹੈ, ਕੀ ਪਤਾ ਇਹ ਸਹੀ ਸਲਾਮਤ ਕੰਢੇ ਲੱਗਦੀ ਆ ਕਿ ਵਿੱਚੇ ਡੁੱਬ ਜਾਂਦੀ ਹੈ। ਅਜੇ ਕੋਈ ਪਤਾ ਨਹੀਂ ਕਿ ਸੰਸਾਰ ਵਿੱਚ ਅਖੀਰ ਜ਼ਿੰਦਗੀ ਤੱਕ ਮਨੁੱਖ ਦਾ ਹਾਲ ਕੀ ਹੋਣਾ। ਸੋ ਜਿਵੇਂ ਇੱਕ ਵਾਰ ਇਸ ਤਰ੍ਹਾਂ ਸੀ ਕਿ ਬਹੁਤ ਤਪੱਸਵੀ ਮਹਾਤਮਾ ਬਹੁਤ ਸੰਘਣੇ ਜੰਗਲ 'ਚ ਤਪੱਸਿਆ ਕਰਦੇ ਸੀ, ਅੱਠਾਂ ਪਹਿਰਾਂ 'ਚ ਇੱਕੋ ਵੇਲੇ ਦੁਪਹਿਰ ਨੂੰ ਸ਼ਹਿਰ 'ਚ ਭਿੱਖਿਆ ਲੈਣ ਵਾਸਤੇ ਜਾਂਦੇ, ਬਾਕੀ ਸਮਾਂ ਜੰਗਲ 'ਚ ਬਿਤਾਇਆ ਕਰਦੇ। ਸੋ ਰੋਜ਼ ਇੱਕ ਵੇਸਵਾ ਉਸੇ ਰਸਤੇ 'ਤੇ ਸੰਤਾਂ ਦੇ ਆਉਣ ਤੋਂ ਪਹਿਲਾਂ ਆ ਕੇ ਖਲੋ ਜਾਇਆ ਕਰੇ, ਅਤੇ ਸੰਤਾਂ ਨੂੰ ਸਵਾਲ ਕਰੇ, ਮਹਾਰਾਜ ਤੁਹਾਡਾ ਦਾੜਾ ਚੰਗਾ ਜਾਂ ਮੇਰੇ ਕੁੱਤੇ ਦੀ ਪੂਛ ਚੰਗੀ ਹੈ। ਲੰਬੀ ਦ੍ਰਿਸ਼ਟੀ ਭੂਤ ਭਵਿੱਖ ਦੇ ਜਾਣੂ ਮਹਾਤਮਾ ਇਹਨਾਂ ਬਚਨਾਂ ਦੁਆਰਾ ਟਾਲ ਦਿਆ ਕਰਦੇ, ਬੀਬੀ ਇਸ ਗੱਲ ਦਾ ਉੱਤਰ ਫੇਰ ਦਿਆਂਗੇ ਕਦੇ। ਇਉਂ ਸਮਾਂ ਲੰਘਦਾ ਗਿਆ, ਰੋਜ਼ ਪੁੱਛਦੀ ਗਈ, ਮਹਾਤਮਾ ਟਾਲਦੇ ਗਏ, ਅਖੀਰ ਮਹਾਤਮਾ ਦਾ ਅੰਤਮ ਸਮਾਂ ਆ ਗਿਆ। ਜਿਸ ਵੇਲੇ ਜੀਵਨ ਦੇ ਕੁਛ ਸਵਾਸ ਬਾਕੀ ਰਹੇ, ਅੱਧੀ ਰਾਤ ਦੇ ਸਮੇਂ ਇੱਕ ਸੇਵਕ ਨੂੰ ਭੇਜ ਕੇ ਉਹ ਬੇਸਵਾ ਨੂੰ ਬੁਲਾ ਲਿਆ। ਉਸ ਵੇਲੇ ਕੋਈ ਮਨ ਚਲੇ ਕਹਿਣ ਲੱਗੇ, ਦੇਖੋ ਜੀ ਇਹ ਸੰਤ ਅੱਧੇ ਅੰਤ ਸਮੇਂ ਹੁਣ ਬੇਸਵਾ ਨੂੰ ਯਾਦ ਕਰਦੇ ਆ, ਵੇਖ ਲਈਏ ਅਸੀਂ ਇਹਦੀ ਫਕੀਰੀ ਹੈ ਤਾਂ ਪਖੰਡੀ ਹੈ। ਸ਼ਰਧਾਲੂਆਂ ਨੂੰ ਨਿਸ਼ਚਾ ਸੀ ਇਹ ਵੀ ਮਹਾਂਪੁਰਸ਼ਾਂ ਦਾ ਜਗਿਆਸੂਆਂ ਪ੍ਰਤੀ ਸਿੱਖਿਆ ਦਾ ਕੋਈ ਕੌਤਕ ਹੋਣਾ। ਉਸ ਵੇਲੇ ਬੇਸਵਾ ਸੰਤਾਂ ਕੋਲ ਆਈ, ਨਮਸਕਾਰ ਕਰਕੇ ਬੈਠ ਗਈ, ਤਾਂ ਸੰਤਾਂ ਨੇ ਇਸ ਵੱਲ ਤੱਕ ਕੇ ਆਪਣੇ ਦਾੜੇ 'ਤੇ ਹੱਥ ਫੇਰਦਿਆਂ ਕਿਹਾ, ਬੱਚੀ ਅੱਜ ਮੇਰਾ ਦਾੜਾ ਤੇਰੇ ਕੁੱਤੇ ਦੀ ਪੂਛ ਨਾਲੋਂ ਚੰਗਾ। ਬੇਸਵਾ ਨੇ ਕਿਹਾ, ਮਹਾਰਾਜ ਇਹ ਵਚਨ ਤੁਸੀਂ ਉਸ ਵੇਲੇ ਕਿਉਂ ਨਾ ਕਿਹਾ, ਇੰਨਾ ਸਮਾਂ ਐਵੇਂ ਗਵਾ ਦਿੱਤਾ। ਕਹਿਣ ਲੱਗੇ, ਇੰਨਾ ਸਮਾਂ ਜਿਹੜਾ ਸੀ ਐਵੇਂ ਗਵਾ ਦਿੱਤਾ, ਪਹਿਲਾਂ ਕਿਉਂ ਨਾ ਕਿਹਾ। ਸੰਤ ਕਹਿਣ ਲੱਗੇ, ਬੱਚੀ ਉਸ ਵੇਲੇ ਜ਼ਿੰਦਗੀ ਦੇ ਸਵਾਸ ਬਾਕੀ ਰਹਿੰਦੇ ਸਨ, ਅਤੇ ਜ਼ਿੰਦਗੀ ਵਿੱਚ ਇਹ ਕੁਝ ਨਹੀਂ ਪਤਾ ਲੱਗਦਾ ਕਿ ਆਉਣ ਵਾਲਾ ਸਮਾਂ ਕਿਸ ਤਰ੍ਹਾਂ ਦਾ ਗੁਜ਼ਰਨਾ। ਇਸ ਵਾਸਤੇ ਤੈਨੂੰ ਕੁਝ ਨਹੀਂ ਸੀ ਕਿਹਾ, ਹੁਣ ਸਰੀਰ ਸ਼ਾਂਤ ਹੋਣ ਲੱਗਿਆ ਤਾਂ ਤੈਨੂੰ ਬੁਲਾ ਕੇ ਕਿਹਾ ਕਿ ਤੇਰੇ ਕੂਕਰ ਦੀ ਪੂਛ ਨਾਲੋਂ ਮੇਰਾ ਹੁਣ ਦਾੜਾ ਚੰਗਾ। ਮਹਾਂਪੁਰਸ਼ਾਂ ਤੋਂ ਇਹ ਬਚਨ ਸੁਣ ਕੇ ਸੋ ਮਨ ਸ਼ਾਂਤ ਹੋਇਆ, ਉਹਦਾ ਅੰਤ ਦਾ ਸਮਾਂ ਜਾਣ ਕੇ ਨੇਤਰਾਂ 'ਚੋਂ ਜਲ ਵਹਿ ਤੁਰਿਆ। ਬੇਨਤੀ ਕਰਨ ਲੱਗੀ, ਬਾਬਾ ਜੀ ਇਹ ਤੁਹਾਡਾ ਦਾੜਾ ਤਾਂ ਪਹਿਲਾਂ ਹੀ ਮੇਰੇ ਕੁੱਤੇ ਦੀ ਪੂਛ ਨਾਲੋਂ ਚੰਗਾ ਸੀ, ਪਰ ਮੈਂ ਤੁਹਾਨੂੰ ਮਖੌਲ ਕਰਦੀ ਸੀ, ਜਿਵੇਂ ਜਾਣੋ ਬਖਸ਼ ਲਓ। ਸੰਤਾਂ ਨੇ ਪਿਆਰ ਭਰਿਆ ਸਿਰ 'ਤੇ ਹੱਥ ਫੇਰਦੇ ਕਿਹਾ, ਬੱਚੀ ਅੱਗੇ ਤੋਂ ਕਿਸੇ ਵੀ ਸਾਧੂ ਨਾਲ ਮਖੌਲ ਨਹੀਂ ਕਰਨਾ, ਹਰ ਵੇਲੇ ਰੱਬ ਤੋਂ ਡਰਦਿਆਂ ਰਹਿਣਾ ਚਾਹੀਦਾ, ਕੋਈ ਪਤਾ ਨਹੀਂ ਕਿ ਮਨੁੱਖ 'ਤੇ ਕਿਹੜੇ ਵੇਲੇ ਬਿਪਤਾ ਦਾ ਸਮਾਂ ਆ ਜਾਣਾ। ਸੰਤਾਂ ਦੇ ਬਚਨ ਸੁਣ ਕੇ ਉਹ ਵੇਸਵਾ ਦਾ ਮਨ ਪਾਪਾਂ ਵੱਲੋਂ ਹਟ ਕੇ ਪਰਮੇਸ਼ਰ ਦੇ ਚਰਨਾਂ ਜੁੜ ਗਿਆ, ਕਿਉਂਕਿ ਸੰਤਾਂ ਦਾ ਮਿਲਾਪ ਹੋਇਆ ਕਦੇ ਖਾਲੀ ਨਹੀਂ ਜਾਂਦਾ, ਬਿਰਥਾ ਨਾ ਸਾਧ ਮਿਲਾਪ, ਕੁਛ ਨਾ ਕੁਛ ਦੇ ਹੀ ਜਾਂਦੇ ਨੇ ਉਹ। ਕਬੀਰ ਗਰਬ ਨਾ ਕੀਜੀਐ ਦੇਹੀ ਦੇਖ ਸੁਰੰਗ। ਕਬੀਰ ਜੀ ਫਰਮਾਉਂਦੇ ਆ ਪਿਆਰਿਓ, ਆਪਣੀ ਦੇਹੀ ਦਾ ਸੋਹਣਾ ਅਤੇ ਗੋਰਾ ਰੰਗ ਵੇਖ ਕੇ ਹੰਕਾਰ ਨਹੀਂ ਕਰਨਾ ਚਾਹੀਦਾ, ਕਿਉਂਕਿ ਆਜ ਕਾਲ ਤਜ ਜਾਹੋਗੇ ਜਿਉਂ ਕਾਂਚਰੀ ਭੁਯੰਗ। ਸੋ ਕਹਿੰਦੇ ਅੱਜ ਜਾਂ ਕੱਲ੍ਹ ਇਹ ਦੇਹ ਨੂੰ ਇਸ ਤਰ੍ਹਾਂ ਤਿਆਗ ਕੇ ਜਾਓਗੇ ਜਿਸ ਤਰ੍ਹਾਂ ਭੁਯੰਗ ਜਿਹੜਾ ਸੱਪ ਹੁੰਦਾ ਕਾਂਚਰੀ ਕੁੰਜ ਨੂੰ ਤਿਆਗ ਦਿੰਦਾ। ਕਮਰ ਕਟਾਰਾ ਬੰਕੁੜਾ ਬੰਕੇ ਕਾ ਅਸਵਾਰ, ਗਰਬ ਨਾ ਕੀਜਾ ਨਾਨਕਾ ਮਤ ਸਿਰੇ ਆਵੇ ਭਾਰ। ਕਬੀਰ ਲੂਟਣਾ ਹੈ ਤਾਂ ਲੂਟ ਲੈ, ਰਾਮ ਨਾਮ ਹੈ ਲੂਟ। ਇੱਕ ਵਾਰ ਕਾਸ਼ੀਪੁਰੀ 'ਚ ਲੁੱਟ ਪੈ ਗਈ, ਸਾਰੇ ਲੋਕ ਲੁੱਟਣ ਤੁਰ ਪਏ। ਸੋ ਕਬੀਰ ਜੀ ਨਾ ਗਏ, ਕਿਸੇ ਪ੍ਰੇਮੀ ਨੇ ਆ ਕੇ ਕਬੀਰ ਜੀ ਨੂੰ ਕਿਹਾ ਭਗਤ ਜੀ ਆਪ ਵੀ ਕੁਝ ਹੱਥ ਰੰਗ ਲਓ, ਇਸ ਨਾਲ ਆਪਦਾ ਗੁਜ਼ਾਰਾ ਚੰਗਾ ਚੱਲੇਗਾ। ਇੰਨੀ ਗੱਲ ਸੁਣ ਕੇ ਕਹਿਣ ਲੱਗੇ ਕਬੀਰ ਜੀ, ਕਹਿੰਦੇ ਭਾਈ ਬਾਹਰਲੀ ਲੁੱਟ ਵਿੱਚ ਕੀ ਲੁੱਟਣਾ, ਸਤਸੰਗ ਰੂਪ ਸ਼ਹਿਰ ਵਿੱਚ ਰਾਮ ਨਾਮ ਦੀ ਲੁੱਟ ਪੈ ਰਹੀ, ਲੁੱਟਣਾ ਤਾਂ ਰਾਮ ਨਾਮ ਲੁੱਟੋ, ਅਨਿੱਤ ਪਦਾਰਥਾਂ ਦੀ ਲੁੱਟ ਨਾਲੋਂ ਨਿੱਤ ਅਤੇ ਅਮਰ ਪਦਾਰਥਾਂ ਦੀ ਲੁੱਟ ਲੁੱਟਣਾ ਕਰੋ। ਫਿਰ ਪਾਤਸ਼ਾਹ ਪਛਤਾ ਹੋਗੇ ਪ੍ਰਾਣ ਜਾਹੇਂਗੇ ਛੂਟ। ਇਹ ਭਾਈ ਜਿਸ ਵੇਲੇ ਸਰੀਰ 'ਚੋਂ ਪ੍ਰਾਣ ਛੁੱਟ ਜਾਣਗੇ ਤਾਂ ਫਿਰ ਪਿੱਛੋਂ ਪਛਤਾਪ ਕਰਦੇ ਰਹਿ ਜਾਓਗੇ, ਪਰ ਫਿਰ ਤੁਹਾਡੇ ਪਾਸੋਂ ਹੋਣਾ ਤਾਂ ਕੁਛ ਨਹੀਂ। ਜੈਸੇ ਘਰ ਲਾਗੈ ਆਗ ਜਾਗ, ਕੂਆ ਖੋਦਿਓ ਚਾਹੇ ਕਾਰਜ ਨਾ ਸਿੱਧ ਹੋਏ, ਰੋਏ ਪਛਤਾਈਏ। ਇਸ ਕਰਕੇ ਘਰ ਦੇ ਕੋਲੇ ਅੱਗ ਲੱਗ ਜੇ, ਖੂਹ ਪੱਟਣ ਦਾ ਯਤਨ ਕਰਕੇ ਪਾਣੀ ਕੱਢੇ, ਘਰ ਤਾਂ ਜਦ ਨੂੰ ਸੜ ਜਾਊਗਾ। ਤਾਂ ਇਸ ਕਰਕੇ ਚਾਹੀਦਾ ਹੈ ਕਿ ਲੁੱਟਣਾ ਹੈ ਤਾਂ ਲੁੱਟ ਲੈ, ਕਿੱਥੇ ਸੰਗਤ ਜਾ ਕੇ ਲੁੱਟ ਲੈ, ਰਾਮ ਨਾਮ ਜਪ ਲੈ। ਕਬੀਰ ਐਸਾ ਕੋਈ ਨਾ ਜਨਮਿਓ ਆਪਣੇ ਘਰ ਲਾਵੇ ਆਗ। ਕਬੀਰ ਜੀ ਕਹਿੰਦੇ ਦੁਨੀਆਂ ਵਿੱਚ ਇਹੋ ਜਿਹਾ ਕੋਈ ਬੰਦਾ ਨਹੀਂ ਜੰਮਿਆ ਜੋ ਆਪਣੇ ਘਰ ਨੂੰ ਆਪ ਹੀ ਅੱਗ ਲਗਾ ਦੇਵੇ। ਪੰਚਾਓ ਲੜਕਾ ਜਾਰ ਕੈ ਰਹਿ ਰਾਮ ਲਿਵ ਲਾਗ, ਕਿ ਪੰਜ ਸੱਤ ਲੜਕਿਆਂ ਨੂੰ ਜਾਰ ਕੈ ਸਾੜ ਕੇ ਰਾਮ ਨਾਮ 'ਚ ਲਿਵ ਲਗਾਉਣਾ ਕਰੇ। ਸੰਗੀ ਕਹਿਣ ਲੱਗੇ ਮਹਾਰਾਜ ਇਹ ਕੀ ਭਾਵ ਇਹਦਾ? ਕਹਿੰਦੇ ਸੰਸਾਰ ਵਿੱਚ ਇਹੋ ਜਿਹਾ ਕੋਈ ਮਨੁੱਖ ਪੈਦਾ ਨਹੀਂ ਹੋਇਆ ਜੋ ਸੰਸਾਰ ਵੱਲੋਂ ਹਟ ਕੇ ਆਪਣੇ ਅੰਤਕਰਨ ਰੂਪ ਘਰ 'ਚ ਬ੍ਰਹਮ ਦ੍ਰਿਸ਼ਟੀ ਰੂਪ ਅੱਗ ਲਾਉਣਾ ਕਰੇ। ਪੰਜ ਲੜਕੇ ਕਿਹੜੇ ਜੀ? ਕਹਿੰਦੇ ਪੰਜ ਕਾਮ ਆਦਿਕ ਰੂਪ ਲੜਕਿਆਂ ਨੂੰ ਸਾੜ ਕੇ ਵਾਹਿਗੁਰੂ ਵਿੱਚ ਲਿਵ ਲਗਾ ਕੇ ਰਹਿਣਾ ਕਰੇ। ਕੋ ਹੈ ਲੜਕਾ ਵੇਚੈ ਲੜਕੀ ਵੇਚੈ ਕੋਏ। ਭਗਤ ਕਬੀਰ ਜੀ ਦਾ ਪੁੱਤਰ ਕਬਾਲਾ ਅਤੇ ਲੜਕੀ ਕਮਾਲੀ ਜਦ ਦੋਵੇਂ ਵਿਆਹੁਣ ਦੇ ਯੋਗ ਹੋ ਗਏ ਤਾਂ ਕਬੀਰ ਜੀ ਨੇ ਵਿਚਾਰ ਕੀਤਾ ਆਮ ਦੁਨੀਆਂ ਦੇ ਲੋਕਾਂ ਵਾਂਗ, ਸੋ ਕਾਹਦੇ ਵਾਸਤੇ ਐਵੇਂ ਸਮਾਂ ਬਤੀਤ ਕਰਨਾ, ਵਰ ਅਤੇ ਲੜਕੀ ਲੱਭਦਿਆਂ ਪਰਮੇਸ਼ਰ ਦੇ ਸਿਰ 'ਚ ਬੜਾ ਵਿਘਨ ਪਏਗਾ, ਖੇਚਲ ਵੀ ਬੜੀ ਹੋਵੇਗੀ। ਇਹਨਾਂ ਗੱਲਾਂ ਨੂੰ ਮੁੱਖ ਰੱਖਦਿਆਂ ਹੋਇਆਂ ਭਗਤ ਕਬੀਰ ਜੀ ਨੇ ਇੱਕ ਦਿਨ ਕਥਾ ਕਰਦਿਆਂ ਹੋਇਆਂ ਸੰਗਤ ਦੇ 'ਚ ਕਹਿਤਾ, ਇਹ ਪਿਆਰਿਓ ਤੁਹਾਡੇ ਵਿੱਚੋਂ ਐਸਾ ਹੈ ਜੋ ਮੇਰੇ ਪਾਸ ਆਪਣਾ ਲੜਕਾ ਵੇਚੇ, ਭਾਵ ਲੜਕੇ ਦਾ ਸਾਖ ਕਰਨਾ ਚਾਹੇ ਤਾਂ ਮੈਂ ਉਹਨੂੰ ਆਪਣੀ ਲੜਕੀ ਕਮਾਲੀ ਦੇ ਦਿੰਦਾ। ਲੜਕੀ ਵੇਚਿਆ ਕੋਈ, ਅਤੇ ਜੋ ਕੋਈ ਆਪਣੀ ਲੜਕੀ ਵੇਚਣ ਵਾਲਾ ਭਾਵ ਲੜਕੀ ਦਾ ਸਾਖ ਕਰਨਾ ਚਾਹੁੰਦਾ ਤਾਂ ਉਹਨੂੰ ਮੈਂ ਆਪਣਾ ਲੜਕਾ ਕਮਾਲਾ ਦੇ ਦਿੰਦਾ, ਭਾਵ ਆਪਸ ਵਿੱਚ ਇੱਕ ਦੂਜੇ ਦੀ ਸ਼ਾਦੀ ਕਰ ਦਿੰਦੇ ਹਾਂ। ਸਾਂਝਾਂ ਕਰੈ ਕਬੀਰ ਸਿਉਂ ਹਰ ਸੰਗ ਬਨਜ ਕਰੇ। ਕਬੀਰ ਜੀ ਕਹਿੰਦੇ ਇਸ ਤਰ੍ਹਾਂ ਦੀ ਜੋ ਮੇਰੇ ਨਾਲ ਸਾਂਝਾ ਭਾਈਵਾਲੀ ਕਰੇਗਾ ਉਹ ਹਰੀ ਨਾਲ ਵਣਜ ਕਰੇਗਾ, ਭਾਵ ਦੋਹਾਂ ਨਾਲ, ਸੋ ਦੋਹਾਂ ਤਰੀਕਿਆਂ ਨਾਲ ਨਾਮ ਜਪ ਕੇ ਲਾਭ ਉਠਾਏਗਾ। ਅੰਤਰੀ ਭਾਵ ਕੀ ਹੈ? ਭਗਤ ਜੀ ਕਹਿੰਦੇ ਜਿਹੜਾ ਕੋਈ ਮੇਰੇ ਕੋਲ ਆਪਣੇ ਮਨ ਰੂਪ ਲੜਕੇ ਨੂੰ ਵੇਚੇਗਾ, ਕੋ ਹੈ ਲੜਕਾ ਵੇਚੈ, ਮਨ ਅਰਪਣ ਕਰੇਗਾ, ਉਹਨੂੰ ਮੈਂ ਬ੍ਰਹਮ ਵਿੱਦਿਆ ਰੂਪ ਲੜਕੀ ਦੇ ਦਿਆਂਗਾ। ਲੜਕੀ ਵੇਚੈ ਕੋਈ, ਜਿਹੜਾ ਕੋਈ ਆਪਣੀ ਬੁੱਧੀ ਰੂਪ ਲੜਕੀ ਮੇਰੇ ਕੋਲ ਵੇਚੇਗਾ ਦੇਵੇਗਾ ਤਾਂ ਮੈਂ ਉਹਨੂੰ ਬ੍ਰਹਮ ਗਿਆਨ ਰੂਪ ਲੜਕਾ ਦੇਵਾਂਗਾ। ਸਾਂਝਾ ਕਰੈ ਕਬੀਰ ਸਿਉਂ ਹਰ ਸੰਗ ਬਨਜ ਕਰੇ। ਕਬੀਰ ਜੀ ਕਹਿੰਦੇ ਇਸ ਪ੍ਰਕਾਰ ਮੇਰੇ ਨਾਲ ਜੋ ਸਾਂਝਾ ਕਰੇਗਾ, ਭਾਈਵਾਲੀ ਕਰੇਗਾ, ਉਹ ਹਮੇਸ਼ਾ ਲਈ ਹਰੀ ਨਾਲ ਅਭੇਦਤਾ ਰੂਪ ਬਣਜ ਕਰੇਗਾ। ਕੋਈ ਵਿਸ਼ਈ ਬੰਦਾ ਭੋਗਾਂ ਦੀ ਵਡਿਆਈ ਕਰ ਰਿਹਾ ਸੀ ਕਿ ਭੋਗਾਂ ਵਿੱਚ ਬੜਾ ਸੁੱਖ ਹੈ, ਇਹ ਗੱਲ ਸੁਣ ਕੇ ਉਹਨੂੰ ਸਮਝਾਉਂਦੇ ਹੈ, ਕਬੀਰ ਇਹ ਚੇਤਾਵਨੀ ਮਤ ਸਹਿਸਾ ਰਹਿ ਜਾਏ। ਕਬੀਰ ਜੀ ਕਹਿੰਦੇ ਭਾਈ ਇਹ ਗੱਲ ਤੈਨੂੰ ਅਸੀਂ ਚੇਤਾਵਨੀ ਦਿੰਦੇ ਹਾਂ, ਚੇਤਾ ਆਵਣੀ ਯਾਦ ਕਰਾਉਂਦੇ ਹਾਂ, ਮਤਾਂ ਤੇਰੇ ਮਨ 'ਚ ਕੋਈ ਸੰਸਾ ਰਹਿ ਜੇ ਕਿ ਮੈਨੂੰ ਤਾਂ ਕਿਸੇ ਨੇ ਕਿਹਾ ਹੀ ਨਹੀਂ, ਸਮਝਾਇਆ ਹੀ ਨਹੀਂ। ਪਾਤਸ਼ਾਹ ਭੋਗ ਜੋ ਭੋਗਵੇ ਤਿੰਨ ਕੋ ਗੁੜ ਲੈ ਖਾਹੇ। ਪਰਮੇਸ਼ੁਰ ਨੂੰ ਭੁਲਾ ਕੇ ਜੋ ਅੱਜ ਤੋਂ ਪਹਿਲਾਂ ਪਹਿਲਾਂ ਤੂੰ ਭੋਗ ਭੋਗੇ ਹਨ ਉਹਨਾਂ ਦੇ ਬਦਲੇ ਇਹ ਭਾਈ ਤੂੰ ਬਾਜ਼ਾਰ 'ਚੋਂ ਥੋੜ੍ਹਾ ਜਿਹਾ ਗੁੜ ਲੈ ਕੇ ਖਾ ਕੇ ਦੱਸ ਕੀ ਭਾਵ ਜੀ। ਕਹਿੰਦੇ ਜੇ ਕੋਈ ਪੁੱਠੇ ਕੰਮ ਕਰਦਾ ਉਹਦੇ ਬਦਲੇ ਤਾਂ ਕੋਈ ਗੁੜ ਦੀ ਰੋੜੀ ਵੀ ਨਹੀਂ ਦਿੰਦਾ, ਇਹਨਾਂ ਵਿਸ਼ਿਆਂ ਦੇ ਭੋਗਣ ਕਰਕੇ ਥੋੜ੍ਹਾ ਮਾਤਰ ਗੁੜ ਮੰਗਿਆ ਵੀ ਨਹੀਂ ਮਿਲਦਾ ਅਤੇ ਵਾਹਿਗੁਰੂ ਦਾ ਨਾਮ ਚਿੰਤਨ ਕਰਨ ਨਾਲ ਅਨੇਕਾਂ ਪਦਾਰਥ ਮਗਰ ਮਗਰ ਫਿਰਦੇ ਆ। ਇਸ ਕਰਕੇ ਜੀਵ ਨੂੰ ਚਾਹੀਦਾ ਕਿ ਵਿਸ਼ਿਆਂ ਦਾ ਤਿਆਗ ਕਰਕੇ ਪਰਮੇਸ਼ੁਰ ਨੂੰ ਯਾਦ ਕਰੇ। ਪਾਤਸ਼ਾਹ ਭੋਗ ਜੋ ਭੋਗਵੇ ਤਿੰਨ ਕੋ ਗੁੜ ਲੈ ਖਾਏ। ਭਾਈ ਜਿਨ੍ਹਾਂ ਇੰਦਰੀਆਂ ਦੇ ਪਿੱਛੇ ਲੱਗ ਕੇ ਤੂੰ ਵਿਸ਼ੇ ਭੋਗਾਂ ਨੂੰ ਭੋਗਿਆ, ਇਹਨਾਂ ਇੰਦਰੀਆਂ ਦਾ ਗੁੜ ਗੁਰੂ ਜੋ ਮਨ ਹੈ ਉਸ ਮਨ ਨੂੰ ਖਾਹੇ। ਖਾਣਾ ਕਰ ਭਾਵ ਵਸੀਕਾਰ ਕਰਨ। ਕਬੀਰ ਜੀ ਕਹਿੰਦੇ ਪੁਰਸ਼ਾ ਚੇਤਾਵਨੀ ਤੈਨੂੰ ਕਰਵਾਈ ਹੈ, ਮਤਾਂ ਤੇਰੇ ਅੰਦਰ ਪ੍ਰਮਾਣਗਤ ਸੰਸਾ ਪਰਮੇਗਤ ਸੰਸਾ ਰਹਿ ਜੇ। ਪ੍ਰਮਾਣਗਤ ਸੰਸਾ ਉਹਨੂੰ ਕਹਿੰਦੇ ਹੈ ਜੋ ਮਨ ਵਿੱਚ ਇਸ ਤਰ੍ਹਾਂ ਦੀ ਭਾਵਨਾ ਬਣੀ ਰਹਿਣੀ ਕਿ ਵਿਦਾਂਤ ਵਾਕ ਇੱਕ ਅਦੁੱਤੀ ਬ੍ਰਹਮ ਦੇ ਪ੍ਰਤਿਪਾਦਕ ਹਨ ਕਿ ਜਾਂ ਸੰਸਾਰ ਅਨਰਥ ਦੇ ਪ੍ਰਤਿਪਾਦਕ ਹਨ। ਪਰਮੇਗਤ ਸੰਸਾ ਉਹਨੂੰ ਕਹਿੰਦੇ ਹੈ ਕਿ ਜੀਵ ਬ੍ਰਹਮ ਦਾ ਭੇਦ ਸੱਤ ਹੈ ਜਾਂ ਭੇਦ ਸੱਤ ਹੈ। ਪਾਤਸ਼ਾਹ ਭੋਗ ਜੋ ਭੋਗਵੇ ਤਿੰਨ ਕੋ ਗੁੜ ਲੈ ਖਾਏ। ਇਹ ਭਾਈ ਅੱਜ ਤੋਂ ਪਹਿਲਾਂ ਜੋ ਭੋਗ ਭੋਗੇ ਹਨ ਇਹ ਕੁੜੱਤਣ ਹੈ, ਇਹਦੀ ਕੁੜੱਤਣ ਦੀ ਨਿਵਿਰਤੀ ਵਾਸਤੇ ਗੁਰੂ ਪਾਸੋਂ ਨਾਮ ਗਿਆਨ ਰੂਪ ਗੁੜ ਲੈ ਕੇ ਖਾਣਾ ਕਰ। ਵਿਖੈ ਕੌੜੱਤਣ ਸਗਲ ਮਾਹੇ ਜਗਤ ਰਹੀ ਲਪਟਾਏ, ਨਾਨਕ ਜਨ ਵਿਚਾਰਿਆ ਮਿੱਠਾ ਹਰ ਕਾ ਨਾਉ। ਕਬੀਰ ਜੀ ਕੋਲੇ ਤਿੰਨ ਬੰਦੇ ਚੱਲ ਕੇ ਆ ਗਏ। ਇੱਕ ਵਾਰ ਕਹਿੰਦੇ ਅਨਪੜ੍ਹ ਪੜ੍ਹਿਆ ਹੋਇਆ ਅਤੇ ਇੱਕ ਜੋਗੀ ਆ ਗਿਆ। ਅਨਪੜ੍ਹ ਨੇ ਕਿਹਾ ਪੜ੍ਹਨਾ ਚੰਗਾ ਨਹੀਂ ਕਿਉਂਕਿ ਪੜ੍ਹਨ ਕਰਕੇ ਜਿਵੇਂ ਅੱਖਰ ਕਾਲੇ ਹੁੰਦੇ ਆ ਉਵੇਂ ਮਨ ਕਾਲਾ ਹੋ ਜਾਂਦਾ। ਇਹ ਬਿਲਕੁਲ ਸਹੀ ਆ ਬਈ, ਅੱਜ ਕੱਲ੍ਹ ਸਾਰਿਆਂ ਦੇ ਫਿਰ ਐਂ ਹੋਏ ਪਏ ਨੇ ਨਾ ਮਨ। ਫਿਰ ਇਸੇ ਕਰਕੇ ਤਾਂ ਬੋਗਸਮੈਨ ਨੇ ਲਿਖਿਆ ਹੋਇਆ, ਇੱਕ ਬੋਗਸਮੈਨ ਹੈ ਰਸਾਲਾ, ਉਹ ਕਹਿੰਦਾ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਹੀ ਨਹੀਂ ਟੇਕਣਾ ਚਾਹੀਦਾ। ਉਹ ਕਹਿੰਦਾ ਇਹ ਤਾਂ ਇੱਕ ਕਿਤਾਬ ਹੈ, ਇਹਨੂੰ ਮੱਥਾ ਟੇਕਣ ਦੀ ਲੋੜ ਨਹੀਂ, ਇਹ ਕੋਈ ਗੁਰੂ ਨਹੀਂ ਕੁਛ ਨਹੀਂ। ਕਹਿੰਦੇ ਐਵੇਂ ਸਿੱਖਾਂ ਦਾ ਦਿਮਾਗ ਖਰਾਬ ਹੋਇਆ। ਸੋ ਲੋਕ ਤਾਂ ਉਹਨੂੰ ਦਸ ਬੋਗਸਮੈਨ ਕਹਿੰਦੇ ਆ, ਮੈਂ ਆਖਿਆ ਬੋਗਸਮੈਨ ਹੀ ਲੱਗਦਾ ਮੈਨੂੰ ਤਾਂ। ਆਹ ਜਿਹੜੇ ਆਪਣੇ ਬੜੀਆਂ ਬੜੀਆਂ ਫੜਾਂ ਮਾਰਨ ਵਾਲੇ ਆ ਪੰਥ ਦੇ ਵਿੱਚ ਬੈਠੇ ਆ, ਜੇ ਅਸੀਂ ਕਿਤੇ ਮਾੜੇ ਮੋਟੇ ਮਰਗਤ ਅਤੇ ਭੋਗ 'ਤੇ ਵੀ ਚਲੇ ਗਏ ਤਾਂ ਉਸ ਮਾਨ ਨੂੰ ਟਾਕੀਆਂ ਲਾਉਣ ਲੱਗ ਪਏ। ਆਹ ਹੁਣ ਜਿਹੜਾ ਬੋਲਦਾ ਇਹਨੂੰ ਸੰਭਾਲੋ ਤਾਂ ਹੁਣ ਮਾੜਾ ਜਿਹਾ, ਹੁਣ ਨਹੀਂ ਬੋਲਣਾ। ਕਿਉਂਕਿ ਜਿਹੜਾ ਗਲੀ ਵਾਲਾ ਹੁੰਦਾ ਉਹ ਗਲੀ 'ਚ ਹੀ ਸ਼ੇਰ ਹੁੰਦਾ, ਮਾੜੇ ਮੋਟੇ ਨੂੰ ਡਰਾਉਣਾ ਸਿੱਖਿਆ ਹੁੰਦਾ। ਜਦੋਂ ਸਾਹਮਣੇ ਤਕੜਾ ਮੁਕਾਬਲਾ ਹੋਵੇ ਉੱਥੇ ਨੂੰ ਕੋਈ ਨਹੀਂ ਜਾਂਦਾ ਫਿਰ। ਇਸ ਕਰਕੇ ਉੱਧਰ ਨੂੰ ਨਹੀਂ ਟੱਕਰ ਲੈਣੀ ਜਿੱਧਰ ਲੈਣੀ ਹੈ, ਘਰਦਿਆਂ ਨੂੰ ਤੰਗ ਕਰੀ ਜਾਣਾ। ਜਿਹੜਾ ਪ੍ਰਚਾਰ ਕਰਦਾ, ਜਿਹੜਾ ਮਹਾਂਪੁਰਖ ਕੋਈ ਗੁਰੂ ਗ੍ਰੰਥ ਸਾਹਿਬ ਨਾਲ ਜੋੜਦਾ, ਉਹਨੂੰ ਕਹਿਣਗੇ ਇਹਨੂੰ ਅਸੀਂ ਜੁੱਤੀਆਂ ਦੇ ਹਾਰ ਪਾਉਣੇ ਆ, ਇਹਨੂੰ ਅਸੀਂ ਵਾਪਸ ਮੋੜ ਦੇਣਾ। ਜਿਹੜਾ ਕਹਿੰਦਾ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਣ ਦੀ ਲੋੜ ਨਹੀਂ, ਗੁਰੂ ਗ੍ਰੰਥ ਸਾਹਿਬ ਤਾਂ ਇੱਕ ਕਿਤਾਬ ਹੈ ਅਤੇ ਕੋਈ ਗੁਰੂ ਨਹੀਂ, ਉਹਨੂੰ ਹਿੜ ਹਿੜ ਕਰਕੇ ਚੁੱਪ ਕਰ ਛੱਡਦੇ। ਹੁਣ ਉਹਨੂੰ ਜਾ ਕੇ ਹੁਣ ਸਮਝਾਓ ਤਾਂ ਪ੍ਰਚਾਰ ਕਰਨ ਵਾਲਿਆਂ ਉੱਤੇ ਜ਼ੋਰ ਚੱਲ ਜਾਂਦਾ ਤੁਹਾਡਾ। ਹੁਣ ਜਾ ਕੇ ਉਹਨੂੰ ਸਮਝਾਓ ਵੀ ਗੁਰੂ ਗ੍ਰੰਥ ਸਾਹਿਬ ਕਿਉਂ ਨਹੀਂ ਹੈ। ਜਦ ਸੁਪਰੀਮ ਕੋਰਟ ਦਾ ਫੈਸਲਾ, ਸੁਪਰੀਮ ਕੋਰਟ ਨੇ ਗੁਰੂ ਗ੍ਰੰਥ ਸਾਹਿਬ ਨੂੰ ਜਾਗ ਦੀ ਜੋਤ ਮੰਨਿਆ, ਗੁਰੂ ਮੰਨਿਆ, ਫਿਰ ਉਹ ਬੰਦਾ ਲਿਖਣ ਵਾਲਾ ਕੌਣ ਹੁੰਦਾ? ਸੋ ਇਸ ਕਰਕੇ ਇਹ ਤਾਂ ਹੁਣ ਜ਼ਮੀਰ ਮਰ ਗਈ ਸਾਰਿਆਂ ਦੀ, ਕੋਈ ਨਾ ਕੋਈ ਨਹੀਂ ਤਾਂ ਉਹ ਤਾਂ ਸੁਪਰੀਮ ਕੋਰਟ ਜਾ ਕੇ ਮਦਦ ਉੱਥੋਂ ਮੰਗੇ ਅਤੇ ਉਹਨਾਂ ਨੂੰ ਮੁਕੱਦਮਾ ਕਰੇ ਵੀ ਆਹ ਬੰਦਾ ਕੀ ਬੋਲਦਾ, ਤੁਹਾਡਾ ਸੁਪਰੀਮ ਕੋਰਟ ਦਾ ਫੈਸਲਾ ਕੀ ਹੈ। ਇਸ ਕਰਕੇ ਉਹ ਬੋਗਸਮੈਨ ਦੇ ਮੂਹਰੇ ਕੋਈ ਬੋਲਦਾ ਹੀ ਨਹੀਂ। ਤਾਂ ਜਾਂ ਬਾਕੀ ਇਹ ਗੱਲ ਤਾਂ ਠੀਕ ਲੱਗੀ ਮੈਨੂੰ ਕਿ ਅਨਪੜ੍ਹ ਬੰਦਾ, ਉਹਨੇ ਅਨਪੜ੍ਹਾਂ ਵਾਲੀ ਗੱਲ ਕਰਨੀ ਹੈ, ਉਹ ਗੱਲ ਸਹੀ ਹੈ। ਕਹਿੰਦਾ ਪੜ੍ਹਨਾ ਚੰਗਾ ਨਹੀਂ ਕਿਉਂਕਿ ਪੜ੍ਹਨ ਕਰਕੇ ਜਿਵੇਂ ਅੱਖਰ ਕਾਲੇ ਹੁੰਦੇ ਐਵੇਂ ਮਨ ਵੀ ਕਾਲਾ ਹੋ ਜਾਂਦਾ। ਪੜ੍ਹੇ ਹੋਏ ਨੇ ਕਿਹਾ ਪੜ੍ਹਨਾ ਚੰਗਾ, ਯੋਗੀ ਨੇ ਕਿਹਾ ਯੋਗ ਧਾਰਨਾ ਸਭ ਤੋਂ ਸ੍ਰੇਸ਼ਟ ਹੈ। ਹੁਣ ਕਬੀਰ ਜੀ ਤਿੰਨਾਂ ਨੂੰ ਇਸ ਸਲੋਕ ਦੁਆਰਾ ਸਮਝਾਉਂਦੇ ਹਨ। ਪਹਿਲੇ ਅਨਪੜ੍ਹ ਨੂੰ ਕਹਿੰਦੇ ਆ ਕਿ ਭਾਈ ਅਨਪੜ੍ਹ ਆਦਮੀ ਤਾਂ ਕਿਸੇ ਕੰਮ ਦਾ ਨਹੀਂ ਹੁੰਦਾ, ਮਨ ਸਮਝਾਵਣ ਕਾਰਨੇ ਕੱਛੂ ਪੜ੍ਹੀਆ ਗਿਆਨ। ਇਹ ਗੱਲ ਸੁਣ ਕੇ ਪੜ੍ਹਿਆ ਹੋਇਆ ਬੜਾ ਖੁਸ਼ ਹੋਇਆ। ਹੁਣ ਉਹਨੂੰ ਹੰਕਾਰੀ ਹੋਇਆ ਵੇਖ ਕੇ ਪੜਾਕੂ ਨੂੰ ਸਮਝਾਉਂਦੇ ਆ, ਪੜਾਕੂ ਸੁਣ ਓਏ ਕਬੀਰ ਮੈਂ ਜਾਣਿਓ ਪੜ੍ਹ ਬੋ ਭਲੋ ਪੜ੍ਹ ਬੇ ਸਿਉ ਪਲ ਜੋਗ। ਕਬੀਰ ਜੀ ਕਹਿੰਦੇ ਆ ਭਾਈ ਪਹਿਲਾਂ ਮੈਂ ਇਹ ਜਾਣਿਆ ਸੀ ਕਿ ਪੜ੍ਹਨਾ ਚੰਗਾ, ਪਰ ਪੜ੍ਹਨ ਨਾਲ ਹੰਕਾਰ ਹੋ ਜਾਂਦਾ। ਲਿਖ ਲਿਖ ਪੜ੍ਹਿਆ ਤੇਤਾ ਕੜਿਆ, ਇਸ ਵਾਸਤੇ ਪੜ੍ਹਨ ਨਾਲ ਯੋਗ ਕਰਨਾ ਭਲਾ। ਇਹ ਵਾਰਤਾ ਸੁਣ ਕੇ ਯੋਗੀ ਬੜਾ ਖੁਸ਼ ਹੋਇਆ। ਤਾਂ ਯੋਗੀ ਨੂੰ ਕਹਿੰਦੇ ਇਸ ਕਲਯੁੱਗ ਦੇ ਸਮੇਂ ਵਿੱਚ ਯੋਗ ਕਰਨਾ ਬੜਾ ਕਠਿਨ ਹੈ, ਇਸ ਭਗਤੀ ਚੰਗੀ ਹੈ, ਇਸ ਕਰਕੇ ਭਾਈ ਭਗਤ ਨਾ ਛੱਡਾਂ ਰਾਮ ਕੀ ਭਾਵੈ ਨਿੰਦਾ ਲੋਕ। ਭਾਵੇਂ ਲੋਕ ਮੈਨੂੰ ਅਨਪੜ੍ਹ ਸਮਝ ਕੇ ਮੇਰੀ ਨਿੰਦਿਆ ਵੀ ਕਰਦੇ ਰਹਿਣ, ਪਰ ਮੈਂ ਰਾਮ ਦੀ ਭਗਤੀ ਕਰਨੀ ਨਹੀਂ ਛੱਡ ਸਕਦਾ, ਕਿਉਂਕਿ ਮੈਨੂੰ ਇਹ ਪੱਕਾ ਨਿਸ਼ਚਾ ਕਿ ਰਾਮ ਦੀ ਭਗਤੀ ਕਰਕੇ ਸਾਰੇ ਸਾਧਨ ਸਫਲੇ ਹੁੰਦੇ ਹਨ। ਸੋ ਇਸ ਕਰਕੇ ਨਾਮ ਲਿਆ ਹਰ ਕਾ ਜਿਸਨੇ, ਤਿੰਨ ਔਰ ਕਾ ਨਾਮ ਲਿਆ ਨਾ ਲਿਆ। ਪਸ਼ੂ ਪੰਛੀ ਸਭ ਜਗ ਜੀਵਨ ਕੋ, ਜਿਸਨੇ ਆਪਣੇ ਸਮਝਾਨ ਸਦਾ, ਸਭ ਕਾ ਪ੍ਰਤਿਪਾਲਨ ਨਿਤ ਕੀਆ, ਤਿੰਨ ਵਿਪਰਨ ਦਾਨ ਦੀਆ ਨਾ ਦੀਆ। ਜਿਨ ਕੇ ਘਰ ਮੇਂ ਪ੍ਰਭ ਕੀ ਚਰਚਾ, ਨਿਤ ਹੋਵਤ ਹੈ ਦਿਨ ਰਾਤ ਸਦਾ, ਸੰਤ ਸੰਗ ਕਥਾ ਅੰਮ੍ਰਿਤ ਪਾਨ ਕੀਆ, ਤਿੰਨ ਤੀਰਥ ਨੀਰ ਪੀਆ ਨਾ ਪੀਆ। ਜਿਨ ਕਰਮ ਕੀਏ ਪਰਮਾਰਥ ਕੇ, ਤਨਸੇ ਮਨਸੇ ਧਨਸੇ ਕਰਕੇ, ਜਗ ਅੰਦਰ ਕੀਰਤ ਛਾਇ ਰਹੀ, ਦਿਨ ਚਾਰ ਵਿਸ਼ੇਸ਼ ਜੀਆ ਨਾ ਜੀਆ। ਗੁਰ ਕੇ ਉਪਦੇਸ਼ ਸਮਾਗਮ ਸੇ, ਜਿਸਨੇ ਆਪਣੇ ਘਟ ਮੇਂ ਭਗਤੀ ਕੇ ਆਨੰਦ ਕੋ ਜਾਣ ਲਿਆ, ਤਿੰਨ ਸਾਧਨ ਯੋਗ ਕੀਆ ਨਾ ਕੀਆ। ਇਸ ਕਰਕੇ ਰਾਮ ਦੀ ਭਗਤੀ ਸਭ ਤੋਂ ਉੱਤੇ ਦ੍ਰਿੜਾਈ ਹੈ। ਕਿਆ ਜਪ ਕਿਆ ਤਪ ਸੰਜਮੋ, ਕਿਆ ਵਰਤ ਕਿਆ ਇਸਨਾਨ, ਜਬ ਲਗ ਜੁਗਤ ਨਾ ਜਾਣੀਐ ਭਾਉ ਭਗਤ ਭਗਵਾਨ। ਭਗਤੀ ਤੋਖਤ ਦੀਨ ਕਿਰਪਾਲਾ, ਗੁਣੇ ਨਾ ਕਿਤੇ ਹੀ ਹੈ ਭਿੱਗਾ।